ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਸਾਡੇ 'ਤੇ 185 ਅੰਗ 'ਤੇ 96 ਸ਼ਬਦ ਸੰਪੂਰਨ ਹੋਏ ਨੇ ਔਰ 185 ਅੰਗ 'ਤੇ ਹੀ 97 ਸ਼ਬਦ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਅੱਜ ਦੇ ਸ਼ਬਦ ਵਿੱਚ ਮਹਾਰਾਜ ਨਾਮ ਦੀ ਮਹਿਮਾ, ਨਾਮ ਦੀ ਪਵਿੱਤਰਤਾ ਕਿੰਨੀ ਹੈ ਸੰਗਤ ਨੂੰ ਦੱਸ ਰਹੇ ਨੇ। ਗੌੜੀ ਰਾਗ ਹੈ, ਗੁਆਰੇ ਦੀ ਜਾਤੀ ਹੈ, ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਪਾਵਨ ਸ਼ਬਦ ਹੈ। ਹਸਤ ਪੁਨੀਤ ਹੋਹੇ ਤਤਕਾਲ, ਬਿਨਸ ਜਾਹੇ ਮਾਇਆ ਜੰਜਾਲ। ਹੁਣ ਜਿਹੜੇ ਨਾਮ ਸੰਬੰਧੀ ਗ੍ਰੰਥ ਲਿਖਣ ਕਰਕੇ ਜਾਂ ਪ੍ਰਤੱਖ ਵੀ ਕਈ ਸੰਗਤਾਂ ਕਾਪੀ, ਨੋਟਬੁੱਕ, ਰਜਿਸਟਰ ਲਾ ਕੇ ਸਾਰੇ ਸੰਸਾਰ ਭਰ ਵਿੱਚ ਵਿਚਰਦਿਆਂ ਹੋਇਆਂ ਦੇਖਿਆ ਹੈ। ਬਹੁਤ ਸੰਗਤ ਮੂਲ ਮੰਤਰ ਲਿਖਦੀ ਹੱਥਾਂ ਦੇ ਨਾਲ, ਹਜ਼ਾਰਾਂ ਦੀ ਗਿਣਤੀ 'ਚ ਮੂਲ ਮੰਤਰ ਲਿਖਦੇ ਨੇ, ਫਿਰ ਵਾਹਿਗੁਰੂ ਮੰਤਰ ਲਿਖਦੇ ਨੇ। ਜਦੋਂ ਉਹਨਾਂ ਨੂੰ ਪੁੱਛਦੇ ਹਾਂ ਇਹਦੇ ਨਾਲ ਕੀ ਲਾਭ ਹੁੰਦਾ, ਛੋਟੇ ਬੱਚੇ ਦਾ ਦਿਮਾਗ ਕਿੰਨਾ ਹੁੰਦਾ ਜਿਨ੍ਹਾਂ 'ਤੇ ਕਿਰਪਾ ਹੁੰਦੀ, ਬੱਚੇ ਕਹਿਣ ਲੱਗੇ ਹੱਥ ਨਾਲ ਲਿਖਦੇ ਹਾਂ ਹੱਥ ਪਵਿੱਤਰ ਹੁੰਦਾ ਹੈ, ਮੂੰਹ ਨਾਲ ਬੋਲਿਆ ਵੀ ਜਾਂਦਾ ਮੂੰਹ ਪਵਿੱਤਰ ਹੁੰਦਾ ਹੈ, ਅੱਖਾਂ ਨਾਲ ਦੇਖਦੇ ਹਾਂ ਅੱਖਾਂ ਵੀ ਪਵਿੱਤਰ ਹੁੰਦੀਆਂ ਨੇ, ਅਤੇ ਬੁੱਧੀ ਦੇ ਵਿੱਚ ਵੀ ਨਾਮ ਵਸਦਾ ਹੈ, ਹਿਰਦੇ ਵਿੱਚ ਵੀ ਨਾਮ ਵਸਦਾ। ਸਤਿਗੁਰੂ ਕਹਿੰਦੇ ਨੇ ਹਸਤ ਪੁਨੀਤ ਹੋ ਹੇ ਤਤਕਾਲ, ਹੱਥ ਜਿਹੜੇ ਨੇ ਤਤਕਾਲ ਹੀ, ਸ਼ੀਘਰ ਹੀ, ਛੇਤੀ ਹੀ ਪੁਨੀਤ ਹੁੰਦਾ, ਪਵਿੱਤਰ ਹੋ ਜਾਂਦੇ ਨੇ। ਜਦੋਂ ਅਸੀਂ ਬਾਣੀ ਲਿਖਦੇ ਹਾਂ, ਮੂਲ ਮੰਤਰ ਗੁਰਮੰਤਰ ਲਿਖਦੇ ਹਾਂ, ਜਦੋਂ ਅਸੀਂ ਗੁਰਬਾਣੀ ਦੀ ਕਥਾ ਲਿਖੀਏ, ਗੁਰਬਾਣੀ ਸੰਬੰਧੀ ਕੋਈ ਵੀ ਗ੍ਰੰਥ ਲਿਖੀਏ, ਕੋਈ ਕੁਛ ਵੀ ਲਿਖਦੇ ਹਾਂ, ਤਾਂ ਮਹਾਰਾਜ ਕਹਿੰਦੇ ਜ਼ਰੂਰ ਹੱਥ ਪਵਿੱਤਰ ਹੁੰਦੇ ਨੇ। ਸੋ ਇਸ ਕਰਕੇ ਹੀ ਪੁਰਾਣੇ ਗੁਰਸਿੱਖ ਹੱਥ ਨਾਲ ਲਿਖ ਕੇ ਇੱਕ ਦੂਜੇ ਨੂੰ ਪੁਸਤਕਾਂ ਦਿੰਦੇ ਸਨ, ਪੋਥੀਆਂ ਦਿੰਦੇ ਸਨ, ਤਾਂ ਕਿ ਮੇਰੀ ਸੇਵਾ ਲੱਗ ਜਾਵੇ। ਬਿਨਸ ਜਾਹੇ ਮਾਇਆ ਜੰਜਾਲ, ਅਤੇ ਮਾਇਆ ਦੇ ਸਾਰੇ ਜਿਹੜੇ ਧੰਦੇ ਚ ਮੇਲੇ ਮਿਟ ਜਾਂਦੇ ਨੇ। ਰਸਨਾ ਰਮਹੋ ਰਾਮ ਗੁਣਨੀਤ, ਸੁਖ ਪਾਵੋ ਮੇਰੇ ਭਾਈ ਮੀਤ। ਹੇ ਮੇਰੇ ਭਰਾਵੋ, ਹੇ ਮਿੱਤਰੋ, ਹਰ ਰੋਜ਼ ਨਿਤਾ ਪ੍ਰਤੀ ਰਸਨਾ ਦੁਆਰਾ ਵਾਹਿਗੁਰੂ ਵਾਹਿਗੁਰੂ ਦੇ ਗੁਣਾਂ ਨੂੰ ਰਮਹੋ ਹੁੰਦਾ ਉਚਾਰਨਾ ਕਰੋ, ਰਾਮ ਦੇ ਗੁਣਾਂ ਦਾ ਗਾਇਨ ਕਰੋ। ਜਦੋਂ ਸਤਯੁਗ ਸੀ ਉਦੋਂ ਪ੍ਰਹਿਲਾਦ ਜੀ ਨੇ ਰਾਮ ਰਾਮ ਜਪਿਆ ਸੀ, ਰਾਮ ਜਪੋ ਜੀ ਐਸੇ ਐਸੇ, ਪ੍ਰੂ ਪ੍ਰਹਿਲਾਦ ਜਪਿਓ ਹਰ ਜੈਸੇ। ਉਦੋਂ ਤਾਂ ਹਲੇ ਰਾਮ ਚੰਦਰ ਜੀ ਹੋਏ ਨਹੀਂ ਸੀਗੇ, ਫਿਰ ਉਹਨਾਂ ਨੇ ਕਿੱਦਾਂ ਰਾਮ ਰਾਮ ਜਪਿਆ ਸਤਯੁਗ ਦੇ ਵਿੱਚ। ਰਾਮ ਚੰਦਰ ਜੀ ਤਾਂ ਹੋਏ ਨੇ ਤ੍ਰੇਤੇ ਦੇ ਵਿੱਚ ਜਾ ਕੇ, ਸੋ ਉੱਥੇ ਰਾਮ ਦਾ ਭਾਵ ਅਰਥ ਹਰ ਜਗ੍ਹਾ ਹੀ ਪਰਮੇਸ਼ਰ ਹੀ ਹੈ। ਜਦੋਂ ਲੰਕਾ ਨੂੰ ਜਾਣ ਲੱਗੇ ਨੇ ਰਾਮ ਚੰਦਰ ਜੀ ਆਪਣੀ ਫੌਜ ਲੈ ਕੇ, ਤਾਂ ਉਹਨਾਂ ਨੇ ਪਰਮੇਸ਼ਰ ਦਾ ਨਾਮ ਲਿਖਿਆ ਸੀ ਪੱਥਰਾਂ 'ਤੇ, ਰਾਮ। ਉਹ ਰਾਮ ਰਮੇ ਹੋਏ ਪਰਮੇਸ਼ਰ ਨੂੰ ਮੰਨਦੇ ਨੇ ਜੋ ਨਿਰਗੁਣ ਰੂਪ ਵਿੱਚ ਹੈ, ਜੋ ਸਰਵ ਵਿਆਪਕ ਪਰਿਪੂਰਨ ਹੈ। ਉਹ ਪੱਥਰ 'ਤੇ ਰਾਮ ਲਿਖਣ ਕਰਕੇ ਪੱਥਰ ਤਰ ਗਏ ਸਾਰੇ। ਸੋ ਮਹਾਰਾਜ ਕਹਿੰਦੇ ਨੇ ਰਮਹੋ, ਉਚਾਰਨ ਕਰੋ ਰਾਮ ਦਾ ਨਾਮ, ਪਰਮੇਸ਼ਰ ਦਾ ਨਾਮ। ਲੋਕਾਂ ਨੇ ਜਿਸ ਤਰ੍ਹਾਂ ਵੀ ਵੱਖੋ ਵੱਖਰੇ ਨਾਮ ਰੱਖੇ ਹੋਏ ਨੇ ਉਹਦੇ, ਉਸੇ ਤਰ੍ਹਾਂ ਹੀ ਲੈ ਲਓ। ਲਓ ਭਾਵਨਾ ਨਾਲ ਨਾਮ, ਸ਼ਰਧਾ ਦੇ ਨਾਲ ਲਓ। ਸ਼ਰਧਾ ਭਾਵਨਾ ਨਾਲ ਲਿਆ ਹੋਇਆ ਨਾਮ ਪਰਮੇਸ਼ਰ ਤੱਕ ਪਹੁੰਚਾ ਦਿੰਦਾ। ਗੁਰੂ ਨਾਨਕ ਦੇਵ ਜੀ ਨੂੰ ਸਿੱਧ ਕਹਿਣ ਲੱਗੇ ਪਰਮੇਸ਼ਰ ਦੀ ਬੋਲੀ ਕੀ ਹੈ, ਜਿਹਨੂੰ ਸੁਣ ਕੇ ਪਿਆਰ ਕਰਦਾ। ਮਹਾਰਾਜ ਕਹਿਣ ਲੱਗੇ ਸਾਚਾ ਸਾਹਿਬ ਸਾਚ ਨਾਏ, ਸਾਹਿਬ ਮਾਲਕ ਵੀ ਸੱਚਾ ਹੈ, ਉਹਦਾ ਨਾਂ ਵੀ ਸੱਚਾ ਹੈ। ਕਹਿੰਦੇ ਉਹਨੂੰ ਉਚਾਰਨ ਕਿਵੇਂ ਕਰਨਾ ਚਾਹੀਦਾ, ਕਿਹੜਾ ਨਾਮ ਲੈਣਾ ਚਾਹੀਦਾ। ਮਹਾਰਾਜ ਕਹਿਣ ਲੱਗੇ ਭਾਖਿਆ ਭਾਓ ਅਪਾਰ, ਅਪਾਰ ਜੋ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਹੈ, ਉਹਦਾ ਜਿਹੜਾ ਨਾਮ ਭਾਖਿਆ ਹੁੰਦਾ ਮੂੰਹ 'ਚੋਂ ਉਚਾਰਨਾ ਹੈ, ਇਹ ਭਾਉ ਹੁੰਦਾ ਪ੍ਰੇਮ ਨਾਲ ਉਚਾਰਨਾ ਕਰੋ। ਨਾਮ ਹਰੇਕ ਧਰਮ ਨੇ ਆਪੋ ਆਪਣੇ ਢੰਗ ਨਾਲ ਰੱਖਿਆ ਹੋਇਆ। ਪਰਮੇਸ਼ਰ ਦੇ ਤੱਕ ਜਿਹੜੀ ਚੀਜ਼ ਪਹੁੰਚਦੀ ਹੈ ਅਸਲ ਵਿੱਚ, ਉਹ ਪਹੁੰਚਦੀ ਹੈ ਪ੍ਰੇਮ। ਤਾਂਹੀਓ ਸਤਿਗੁਰੂ ਕਹਿੰਦੇ ਸਾਚ ਕਹੋ ਸੁਣ ਲਿਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਕਿਸੇ ਵੀ ਧਰਮ ਦਾ ਵਿਅਕਤੀ ਪਰਮਾਤਮਾ ਨਾਲ ਕਰੇ, ਪਰਮੇਸ਼ੁਰ ਸਿਰਫ ਚਾਹੁੰਦੇ ਨੇ ਮੈਨੂੰ ਪ੍ਰੇਮ ਕਰੋ, ਮੇਰੇ ਪਦਾਰਥਾਂ ਨੂੰ ਪ੍ਰੇਮ ਨਾ ਕਰੋ। ਜਦੋਂ ਤੁਸੀਂ ਮੇਰੇ ਪਦਾਰਥਾਂ ਵੱਲ ਦੇਖਣ ਲੱਗ ਜਾਂਦੇ ਹੋ ਤਾਂ ਮੈਨੂੰ ਤਾਂ ਤੁਸੀਂ ਪਿਆਰ ਹੀ ਨਹੀਂ ਕਰਦੇ। ਜਿਵੇਂ ਕਿਸੇ ਬੰਦੇ ਦੇ ਘਰ ਬਹੁਤ ਵੱਡੀ ਹਸਤੀ ਸੀ, ਉਹਦੇ ਘਰ ਪਾਠ ਰੱਖਿਆ, ਅਖੰਡ ਪਾਠ ਪਟਿਆਲੇ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਨੇੜੇ, ਜਦੋਂ ਉਹਦੇ ਘਰ ਗਏ ਤਾਂ ਉਹਦਾ ਸਾਰਾ ਘਰ ਖਾਲੀ, ਸਮਾਨ ਸਾਰਾ ਉਹਨੇ ਸਟੋਰ 'ਚ ਬੰਦ ਕੀਤਾ ਹੋਇਆ ਆਪਣਾ। ਅਸੀਂ ਕਿਹਾ ਵੀ ਇਹ ਘਰ ਵਿੱਚ ਅੱਜ ਕੁਛ ਦਿਖਦਾ ਹੀ ਨਹੀਂ ਹੈ, ਸਾਰਾ ਕੁਛ ਸਟੋਰ 'ਚ ਹੀ ਰੱਖ ਦਿੱਤਾ। ਉਹ ਕਹਿੰਦਾ ਜੀ ਜਿਹੜਾ ਦੋਸਤ ਮਿੱਤਰ ਰਿਸ਼ਤੇਦਾਰ ਆਉਂਦਾ, ਕਿਉਂਕਿ ਮੈਂ ਬਾਹਰ ਅੰਦਰ ਜਾਂਦਾ ਆਉਂਦਾ ਰਹਿੰਦਾ, ਲੋਕ ਫਿਰ ਮਹਾਰਾਜ ਨੂੰ ਤਾਂ ਮੱਥਾ ਨਹੀਂ ਟੇਕਦੇ, ਪਹਿਲਾਂ ਪੁੱਛਣਗੇ ਆਹ ਕਿੱਥੋਂ ਲਿਆਂਦਾ, ਆਹ ਕਿੱਥੋਂ ਲਿਆਂਦਾ, ਆਹ ਮੈਨੂੰ ਦੇ ਦੇ। ਕਹਿੰਦੇ ਫਿਰ ਉਹਨਾਂ ਦਾ ਧਿਆਨ ਪਦਾਰਥਾਂ ਵਿੱਚ ਹੀ ਹੁੰਦਾ, ਮਹਾਰਾਜ ਵੱਲ ਨਹੀਂ ਹੁੰਦਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਤੁਹਾਡਾ ਧਿਆਨ ਵੀ ਪਦਾਰਥਾਂ 'ਚ ਹੁੰਦਾ। ਕੋਈ ਬੰਦਾ ਦੁਨੀਆਂ 'ਚ 100 ਬੰਦੇ 'ਚੋਂ ਇੱਕ ਬੰਦਾ ਪੁੱਛੂਗਾ ਕਿ ਅੱਜ ਹੁਕਮਨਾਮਾ ਕੀ ਆਇਆ, ਨਹੀਂ ਤਾਂ ਹਰ ਇੱਕ ਨੇ ਪੁੱਛਣਾ ਬਹੁਤਾ ਕਿ ਅੱਜ ਲੰਗਰ 'ਚ ਕੀ ਬਣਿਆ। ਕਿਉਂਕਿ ਮਨੁੱਖ ਦੀ ਬਿਰਤੀ ਖਾਣ ਤੱਕ ਜ਼ਿਆਦਾ ਸੀਮਤ ਰਹਿੰਦੀ ਆ, ਕੱਪੜਿਆਂ ਤੱਕ ਰਹਿੰਦੀ ਆ, ਪਦਾਰਥਾਂ ਤੱਕ ਰਹਿੰਦੀ ਆ। ਤਾਂ ਸਤਿਗੁਰੂ ਮਹਾਰਾਜ ਆਪਾਂ ਨੂੰ ਸਮਝਾਉਂਦੇ ਨੇ ਸੁੱਖ ਪਾਵੋ ਮੇਰੇ ਭਾਈ ਮੀਤ। ਇਹ ਮਿੱਤਰੋ ਫਿਰ ਸੁੱਖ ਪਾਓਗੇ ਜੇ ਤੁਸੀਂ ਪਰਮਾਤਮਾ ਦੇ ਗੁਣਾਂ ਦਾ ਉਚਾਰਨ ਕਰੋਗੇ। ਲਿਖ ਲੇਖਣ ਕਾਗਦ ਮਸਬਾਣੀ, ਰਾਮ ਨਾਮ ਹਰ ਅੰਮ੍ਰਿਤ ਬਾਣੀ ਰਹਾਓ। ਇਹਨੇ ਭਾਈ ਜਿਹੜੀ ਲੇਖਣ ਮਸਬਾਣੀ ਹੁੰਦੀ ਆ, ਲੇਖਣ ਕਲਮ ਨੂੰ ਕਹਿੰਦੇ ਨੇ, ਮਸਬਾਣੀ ਸਿਆਹੀ ਨੂੰ ਕਹਿੰਦੇ ਨੇ। ਕਲਮ ਦਵਾਤ ਲੈ ਕੇ ਕਾਗਜ਼ ਉੱਤੇ ਹਰੀ ਦੇ ਨਾਮ, ਰਾਮ ਦੇ ਨਾਮ, ਪਰਮੇਸ਼ਰ ਦੇ ਨਾਮ ਰੂਪ ਅੰਮ੍ਰਿਤ ਬਾਣੀ ਨੂੰ ਲਿਖਣਾ ਕਰੋ। ਇਹਦੇ ਨਾਲ ਹੱਥ ਪਵਿੱਤਰ ਹੁੰਦੇ ਨੇ। ਅੱਜ ਦੇ ਸ਼ਬਦ ਵਿੱਚ ਸਤਿਗੁਰੂ ਮਹਾਰਾਜ ਹਸਤਾਂ ਨੂੰ, ਹਸਤ ਕਮਲ ਪਵਿੱਤਰ ਕਰਦੇ ਨੇ। ਭਾਵੇਂ ਵੀ ਹੁਣ ਬਹੁਤ ਸਾਰੀਆਂ ਪ੍ਰੈਸਾਂ ਨੇ, ਕੰਪਿਊਟਰ ਦਾ ਯੁੱਗ ਹੈ, ਕੰਪਿਊਟਰ 'ਤੇ ਵੀ ਆਪਾਂ ਜੇ ਸ਼ਬਦ ਕੱਢ ਲੈਂਦੇ ਹਾਂ, ਸ਼ਬਦ ਦੇਖਦੇ ਹਾਂ ਤਾਂ ਠੀਕ ਹੈ, ਪਰ ਗੁਰੂ ਸਾਹਿਬ ਦੇ ਬਚਨ ਨੂੰ ਮੰਨਦੇ ਹੋਏ ਇੱਕ ਰਜਿਸਟਰ ਲਾ ਕੇ ਪੈੱਨ ਦੇ ਨਾਲ ਨਿਤਾ ਪ੍ਰਤੀ ਮੂਲ ਮੰਤਰ ਲਿਖੋ, 5, 10, 50, 100 ਜਿੰਨਾ ਸਮਾਂ ਲੱਗ ਜੇ। ਫਿਰ ਇੱਕ ਰਜਿਸਟਰ 'ਤੇ ਲਿਖੋ ਵਾਹਿਗੁਰੂ ਵਾਹਿਗੁਰੂ, 100 ਵਾਰੀ ਵਾਹਿਗੁਰੂ ਲਿਖ ਦਿਓ। ਔਰ ਇਹ ਪ੍ਰੈਕਟੀਕਲੀ ਚੀਜ਼ ਹੈ ਕਿ ਜੇ ਆਪਾਂ ਲਿਖਦੇ ਹਾਂ ਤਾਂ ਉਹ ਆਪਣੇ ਦਿਮਾਗ 'ਤੇ ਜ਼ਿਆਦਾ ਵਧੀਆ ਅਸਰ ਕਰਦਾ। ਜਿਵੇਂ ਬਾਣੀ ਕੰਠ ਕਰਨ ਦਾ ਤਰੀਕਾ ਦੱਸਦੇ ਨੇ ਬਈ ਬਾਣੀ ਲਿਖ ਕੇ ਛੇਤੀ ਕੰਠ ਹੁੰਦੀ ਹੈ। ਅੱਜ ਦੇ ਯੁੱਗ ਵਿੱਚ ਸਾਰਿਆਂ ਨੇ ਪੜ੍ਹਾਈ ਕੀਤੀ ਹੈ, ਉਹਨਾਂ ਨੂੰ ਪਤਾ ਹੈ ਕਿ ਲਿਖਣ ਨਾਲ ਥੋੜ੍ਹਾ ਛੇਤੀ ਯਾਦ ਹੋ ਜਾਂਦਾ। ਇਸੇ ਪ੍ਰਕਾਰ ਜਦੋਂ ਆਪਾਂ ਯਾਦ ਵਿੱਚ ਚੀਜ਼ ਨੂੰ ਵਸਾਉਣਾ ਹੈ ਤਾਂ ਸਾਨੂੰ ਲਿਖ ਲੈਣਾ ਚਾਹੀਦਾ, ਲਿਖਣ ਨਾਲ ਹੀ ਹਿਰਦੇ 'ਚ ਵੱਸਦਾ। ਸਤਿਗੁਰੂ ਕਹਿੰਦੇ ਨੇ ਆਪ 5ਵੇਂ ਪਾਤਸ਼ਾਹ ਦਾ ਉਪਦੇਸ਼, ਇਹ ਕਾਰਜ ਤੇਰੇ ਜਾਹੇ ਬੇਕਾਰ, ਸਿਮਰਤ ਰਾਮ ਨਾਹੀ ਜਮ ਮਾਰ। ਇਸ ਕੰਮ ਦੇ ਕਰਨ ਨਾਲ ਤੇਰੇ ਸਾਰੇ ਜਿਹੜੇ ਵਿਕਾਰ ਨੇ ਨਿਵਿਰਤ ਹੋ ਜਾਣਗੇ ਅਤੇ ਪਰਮਾਤਮਾ ਦੇ ਸਿਮਰਨ ਕਰਨ ਨਾਲ ਤੈਨੂੰ ਜਮਦੂਤ ਨਹੀਂ ਮਾਰੇਗਾ। ਕਿਉਂਕਿ ਜਮਦੂਤ ਜਿਹੜਾ ਹੈ ਉਹ ਅਕਾਲ ਪੁਰਖ ਨਹੀਂ ਬਣਾਇਆ। ਮਹਾਰਾਜ ਕਹਿੰਦੇ ਧਰਮ ਰਾਏ ਹੈ ਹਰ ਕਾ ਕੀ ਆ। ਹੁਣ ਜਦੋਂ ਦੁਨੀਆਂ ਨਹੀਂ ਠੀਕ ਆਉਂਦੀ ਫਿਰ ਉਹਨਾਂ ਦੀ ਡਿਊਟੀ ਲੱਗਦੀ ਹੈ, ਕਿਉਂਕਿ ਕਾਨੂੰਨ ਤਾਂ ਸਾਰੇ ਇੱਕੋ ਜਿਹੇ ਹੀ ਨੇ, ਭਾਵੇਂ ਉਹ ਦੁਨੀਆਂ ਵਿੱਚ ਨੇ ਚਾਹੇ ਉਹ ਪਰਮਾਤਮਾ ਦੇ ਪਰਲੋਕ ਵਿੱਚ ਨੇ। ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਧਰਮ ਰਾਏ ਕੇ ਦੂਤ ਨਾ ਜੋ ਹੈ, ਮਾਇਆ ਮਗਨ ਨਾ ਕਛੂ ਹੈ ਮੋਹ ਹੈ। ਧਰਮ ਰਾਜਾ ਦੇ ਦੂਤ ਨੇ ਉਹ ਵੀ ਜੋ ਹੈ ਹੁੰਦਾ ਤਾੜ ਕੇ ਦੇਖਣਾ, ਕਹਿਰੀ ਨਿਗਾਹ ਨਾਲ ਦੇਖਣਾ, ਉਹ ਨਹੀਂ ਦੇਖ ਸਕਣਗੇ। ਫਿਰ ਮਾਇਆ ਦੀ ਜਿਹੜੀ ਮਸਤੀ ਦਾ ਵੀ ਕੁਛ ਮੋਹ ਨਹੀਂ ਹੋਵੇਗਾ, ਨਹੀਂ ਤਾਂ ਮਾਇਆ ਦਾ ਪ੍ਰਭਾਵ ਇੰਨਾ ਹੁੰਦਾ ਜੇ 4 ਪੈਸੇ ਜੇਬ 'ਚ ਆ ਜਾਣ ਬੰਦੇ ਨੂੰ ਉਹਦਾ ਨਸ਼ਾ ਹੋ ਜਾਂਦਾ, ਬੰਦਾ ਉਹੀ ਅਬਾ ਤਬਾ ਬੋਲਣਾ ਸ਼ੁਰੂ ਕਰ ਦਿੰਦਾ। ਤਾਂਹੀਓ ਸਤਿਗੁਰੂ ਕਹਿੰਦੇ ਬੋਲਣਾ ਜਾਣਾ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਜਿਹੜਾ ਬੰਦਾ ਮਾਇਆ ਦੀ ਮਦ ਮਸਤੀ ਵਿੱਚ ਹੁੰਦਾ ਉਹ ਬੋਲਣਾ ਵੀ ਨਹੀਂ ਜਾਣਦਾ ਕਿ ਮੈਂ ਬੋਲਣਾ ਕਿਵੇਂ। ਮਹਾਰਾਜ ਕਹਿੰਦੇ ਫਿਰ ਉਹ ਨਾਮ ਜਪਣ ਕਰਕੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਬੰਦੇ ਉੱਤੇ, ਉਹਨੂੰ ਬੋਲਣਾ ਚੇਤੇ ਆਉਂਦਾ। ਉਹ ਦਰਹਿ ਆਪ ਤਰੈ ਸੰਸਾਰ, ਰਾਮ ਨਾਮ ਜਪ ਏਕੰਕਾਰ। ਇੱਕ ਨਿਰੰਕਾਰ ਦੇ ਰਾਮ ਨਾਮ ਨੂੰ ਜਪਣਾ ਕਰ, ਜੋ ਨਿਰਾਕਾਰ ਪਰਮੇਸ਼ਰ ਹੈ। ਇੱਕ ਓੰਕਾਰ ਜੋ ਪਰਮਾਤਮਾ ਹੈ, ਉਹ ਜਿਹੜਾ ਗੁਰੂ ਨੇ ਉਹਦਾ ਮੰਤਰ ਦਿੱਤਾ ਹੈ ਤੈਨੂੰ। ਇੱਕ ਤਾਂ ਉਹ ਵਿਆਪਕ ਹੈ, ਨਿਰੰਕਾਰ ਹੈ, ਏਕੰਕਾਰ ਹੈ। ਇੱਕ ਗੁਰੂ ਨਾਨਕ ਦੇਵ ਜੀ ਨੇ 10 ਸਰੂਪਾਂ ਨੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਬਖਸ਼ਿਆ ਹੈ। ਜਿਹੜਾ ਗੁਰੂ ਨੇ ਮੰਤਰ ਦਿੱਤਾ ਹੁੰਦਾ ਉਸ ਮੰਤਰ ਦੇ ਰਾਹੀਂ ਜੀਵ ਦੀ ਕਲਿਆਣ ਹੁੰਦੀ ਹੈ। ਇਸ ਕਰਕੇ ਕਹਿੰਦੇ ਨੇ ਜੋ ਵਿਆਪਕ ਪਰਮਾਤਮਾ ਹੈ ਇੱਕ ਓਂਕਾਰ ਨਿਰੰਕਾਰ, ਉਹ ਜਿਹੜਾ ਤੈਨੂੰ ਗੁਰੂ ਰਾਹੀਂ ਗੁਰਮੰਤਰ ਮਿਲਿਆ ਹੈ ਉਹਨੂੰ ਜਪ, ਤਾਂ ਤੂੰ ਫਿਰ ਕਹਿੰਦੇ ਆਪ ਵੀ ਤਰ ਜਾਏਗਾ, ਤੇਰਾ ਪਰਿਵਾਰ ਵੀ ਤਰ ਜਾਏਗਾ, ਉਹਨਾਂ ਸਾਰਿਆਂ ਨੂੰ ਸੰਸਾਰ ਤੋਂ ਤਾਰ ਲਵੇਂਗਾ। ਇੱਥੋਂ ਤੱਕ ਵੀ ਹੋ ਜਾਂਦਾ ਕਿ ਜਿਹੜਾ ਆਪ ਤਰਦਾ ਹੈ ਉਹ ਆਪਣੇ ਮਿੱਤਰਾਂ ਦੋਸਤਾਂ ਨੂੰ ਵੀ ਤਾਰ ਲੈਂਦਾ। ਸਤਿਗੁਰੂ ਕਹਿੰਦੇ ਜਿਹੜਾ ਮੈਂ ਉਪਦੇਸ਼ ਦਿੱਤਾ ਹੈ ਇਹ ਕਮਾਉਣ ਦੀ ਲੋੜ ਹੈ, ਜੇ ਤੁਸੀਂ ਸੁਣਨ ਵਾਲੇ ਹੋ ਤਾਂ ਇਹਨੂੰ ਕਮਾ ਵੀ ਲਓ। ਕੌਣ ਕਮਾਵੇ ਅਤੇ ਕਿਹਨੂੰ ਕਹਿਣਾ ਹੈ, ਮੈਂ ਇਕੱਲਾ ਕਮਾਵਾਂ ਜਾਂ ਸਾਰਿਆਂ ਨੂੰ ਹੁਕਮ ਹੈ ਆਪ ਦਾ? ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਆਪ ਕਮਾਓ ਅਵਰਾ ਉਪਦੇਸ਼, ਰਾਮ ਨਾਮ ਹਿਰਦੈ ਪ੍ਰਵੇਸ਼। ਆਪਣੇ ਹਿਰਦੇ ਵਿੱਚ ਰਾਮ ਦਾ ਨਾਮ ਪਹਿਲਾਂ ਵਸਾ ਕੇ ਨਾ, ਫਿਰ ਉਹਦੀ ਕਮਾਈ ਕਰੋ, ਫਿਰ ਹੋਰਨਾਂ ਨੂੰ ਵੀ ਰਾਮ ਨਾਮ ਦਾ ਉਪਦੇਸ਼ ਦੇਣਾ ਕਰੋ, ਭਾਈ ਤੁਸੀਂ ਵੀ ਜਪੋ, ਭਾਈ ਤੁਸੀਂ ਵੀ ਜਪੋ, ਭਾਈ ਇਹਦੇ ਨਾਲ ਭਲਾ ਹੁੰਦਾ, ਇਹਦੇ ਨਾਲ ਫਾਇਦਾ ਹੁੰਦਾ, ਇਹਦੇ ਨਾਲ ਦੁੱਖਾਂ ਦੀ ਨਿਵਿਰਤੀ ਹੁੰਦੀ ਹੈ, ਬਹੁਤ ਲਾਭ ਹੁੰਦੇ ਨੇ, ਉਹਨੂੰ ਲਾਭ ਦੱਸੋ ਬੰਦੇ ਨੂੰ। ਜਿਵੇਂ ਸ੍ਰੀ ਸੁਖਮਨੀ ਸਾਹਿਬ ਚ ਪੰਜਵੇਂ ਪਾਤਸ਼ਾਹ ਨੇ ਲਾਭ ਹੀ ਲਾਭ ਦੱਸੇ ਨੇ, ਨਾਮ ਦੇ ਕੀ ਲਾਭ ਨੇ। ਪਰ ਸਤਿਗੁਰੂ ਕਹਿੰਦੇ ਇਹ ਵੀ ਦੇਖੋ ਕਰਮਾਂ ਨਾਲ ਹੀ ਹੁੰਦਾ ਅਸਲ ਵਿੱਚ। ਜਾ ਕੈ ਮਾਥੈ ਇਹੋ ਨਿਧਾਨ, ਸੋਈ ਪੁਰਖ ਜਪੈ ਭਗਵਾਨ। ਹੁਣ ਜਿਹਦੇ ਮੱਥੇ ਉੱਤੇ ਇਹ ਖਜ਼ਾਨਾ ਪ੍ਰਾਪਤ ਹੋਣਾ ਲਿਖਿਆ ਹੁੰਦਾ ਉਹੀ ਭਾਗਾਂ ਵਾਲਾ ਬੰਦਾ ਭਗਵਾਨ ਦੇ ਨਾਮ ਨੂੰ ਜਪਦਾ, ਉਸੇ ਨੇ ਨਾਮ ਜਪਣਾ। ਦੂਜੇ ਨੂੰ ਆਪਾਂ ਬਿਨਾਂ ਲਿਖੇ ਤੋਂ ਕਹੀ ਜਾਈਏ, ਤਾਂਹੀਓ ਮਹਾਰਾਜ ਕਹਿੰਦੇ ਨੇ ਜਾਂ ਮਹਾਤਮਾ ਸੰਤ ਮਹਾਤਮਾ ਸਤਿਗੁਰੂ ਵੀ ਕਹਿੰਦੇ ਨੇ ਕਿ ਕਿਸੇ ਨੂੰ ਜੇ ਬਾਹਲਾ ਨਾ ਕਹੋ, ਇੱਕ ਵਾਰੀ ਕਹਿ ਲਿਆ, ਦੋ ਵਾਰੀ, ਫਿਰ ਤਿੰਨ ਵਾਰੀ, ਤਿੰਨ ਵਾਰ ਤੋਂ ਵੱਧ ਨਹੀਂ ਕਹੀਦਾ ਕਿਸੇ ਨੂੰ, ਕਿਉਂਕਿ ਜੇ ਉਹਦੇ ਕਰਮਾਂ 'ਚ ਹੁੰਦਾ ਤਾਂ ਉਹ ਉਸ ਗੱਲ ਨੂੰ ਪਾਲਣਾ ਕਰਦਾ। ਸੋ ਜਿਵੇਂ ਕਿਸੇ ਬੰਦੇ ਨੂੰ ਕਿਤੇ ਜਾਣ ਦੀ ਇੱਛਾ ਹੋਵੇ, ਆਪਾਂ ਗੱਡੀ ਰੋਕ ਕੇ ਪੁੱਛ ਲੈਂਦੇ ਜਾਣਾ, ਉਹ ਕਹਿੰਦੇ ਮੈਂ ਤਾਂ ਉਡੀਕ ਹੀ ਰਿਹਾ ਸੀ ਤੈਨੂੰ ਵੀ ਕੋਈ ਆਵੇ ਲੈ ਕੇ ਜਾਵੇ। ਇੱਕ ਬੰਦੇ ਨੂੰ ਕਹੀ ਚੱਲ, ਉਹ ਨਹੀਂ ਮੈਂ ਨਹੀਂ ਜਾਣਾ, ਨਹੀਂ ਮੈਂ ਨਹੀਂ ਜਾਣਾ, ਚੱਲ ਵੀ ਚੱਲ, ਧੱਕੇ ਨਾਲ ਥੋੜ੍ਹੀ ਬਿਠਾਉਣਾ ਨੂੰ, ਧੱਕੇ ਨਾਲ ਆਪਾਂ ਕਿਹਨੂੰ ਨਾਮ ਜਪਾਉਣਾ, ਧੱਕੇ ਨਾਲ ਕਿਹਨੂੰ ਅਮਰ ਛਕਾਉਣਾ, ਧੱਕੇ ਨਾਲ ਕਿਹਨੂੰ ਇੱਧਰ ਲਾਉਣਾ। ਮਹਾਰਾਜ ਕਹਿੰਦੇ ਜਦ ਮੱਥੇ 'ਤੇ ਹੀ ਨਹੀਂ ਲਿਖਿਆ, ਐਵੇਂ ਧੱਕੇ ਨਾਲ ਕਾਹਨੂੰ ਲਾਉਣਾ, ਸਿਰਫ ਹੋਕਾ ਦਿਓ, ਬਸ ਆਵਾਜ਼ ਦਿਓ। ਸੋ ਜਿਵੇਂ ਇੱਥੇ ਐਡ ਆ ਜਾਂਦੀ ਅਖਬਾਰ ਦੇ ਵਿੱਚ, ਇੰਡੀਆ ਵਿੱਚ ਗਲੀਆਂ 'ਚ ਫਿਰਦੇ ਹੁੰਦੇ ਰੇਹੜੀਆਂ 'ਤੇ ਅੰਬ ਲੱਦ ਕੇ, ਕੋਈ ਪਿਆਜ਼ ਲੱਦ ਕੇ, ਕੋਈ ਸਬਜ਼ੀਆਂ, ਉਹ ਹੋਕਾ ਦਿੰਦੇ ਤੁਰੇ ਜਾ ਰਹੇ ਨੇ। ਹੁਣ ਜਿਹਨੂੰ ਲੋੜ ਆ ਉਹ ਘਰੋਂ ਨਿਕਲ ਕੇ ਆਪੇ ਲੈ ਲੈਂਦਾ। ਹੁਣ ਜੇ ਲੋੜ ਹੀ ਨਹੀਂ, ਐਵੇਂ ਦਰਵਾਜ਼ੇ ਖੜਕਾਉਂਦਾ ਫਿਰੇ ਘਰਾਂ ਘਰਾਂ ਦੇ, ਤੁਸੀਂ ਲੈ ਲਓ ਜੀ, ਉਹ ਕਹਿੰਦੇ ਸਾਡੇ ਤਾਂ ਪਹਿਲਾਂ ਹੀ ਬਥੇਰੇ ਪਿਆਜ਼ ਪਏ ਨੇ, ਕੋਈ ਕਹੋ ਸਾਡੇ ਤਾਂ ਪਹਿਲਾਂ ਹੀ ਬਥੇਰੇ ਆਲੂ ਪਏ ਨੇ, ਅਸੀਂ ਕੀ ਕਰਨੇ ਆ। ਮਹਾਰਾਜ ਕਹਿੰਦੇ ਤੁਹਾਡਾ ਕੰਮ ਹੈ ਕਹਿਣਾ, ਹੋਕਾ ਦੇਣਾ, ਦੁਨੀਆਂ ਨੂੰ ਸਮਝਾਉਣਾ, ਜੇ ਮੰਨਣ ਨਾ ਮੰਨਣ ਉਹਨਾਂ ਦੇ ਕਰਮਾਂ ਦੇ ਉੱਤੇ ਜੋ ਲਿਖਿਆ ਹੋਇਆ ਉਹਨਾਂ ਨੇ ਉਸ ਢੰਗ ਦਾ ਮੰਨਣਾ ਹੁੰਦਾ। ਤੇ ਤੁਹਾਨੂੰ ਮਹਾਰਾਜ ਸੱਚੇ ਪਾਤਸ਼ਾਹ ਸਾਰੀ ਸੰਗਤ ਨੂੰ ਸਾਨੂੰ ਸਭਨਾਂ ਨੂੰ ਸਾਂਝਾ ਕਹਿੰਦੇ ਨੇ, ਆਠ ਪਹਿਰ ਹਰ ਹਰ ਗੁਣ ਗਾਓ, ਕਹੋ ਨਾਨਕ ਹਾਓ ਤਿਸ ਬਲ ਜਾਓ। ਜੋ ਅੱਠੇ ਪਹਿਰ, ਇੱਕ ਪਹਿਰ ਦੇ 'ਚ ਤਿੰਨ ਘੰਟੇ ਹੁੰਦੇ, ਅੱਠ ਤੇ ਜਾਂ ਚੌਵੀ ਘੰਟੇ ਹੋ ਗਏ, ਵਾਹਿਗੁਰੂ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਅੱਠੇ ਪਹਿਰ ਚੌਵੀ ਘੰਟੇ। ਮਹਾਰਾਜ ਕਹਿੰਦੇ ਨੇ, ਗੁਰੂ ਨਾਨਕ ਦੇਵ ਜੀ ਕਹਿੰਦੇ, ਗੁਰੂ ਗ੍ਰੰਥ ਸਾਹਿਬ ਕਹਿੰਦੇ, ਮੈਂ ਉਸ ਬੰਦੇ ਤੋਂ ਕੁਰਬਾਨ ਜਾਵਾਂ, ਕੁਰਬਾਨ ਇਸ ਕਰਕੇ ਜਾਵਾਂ ਕਿ ਉਹਨੇ ਸਾਰੇ ਕੰਮ ਵੀ ਕੀਤੇ ਹੈ ਔਰ ਨਾਮ ਵੀ ਜਪਿਆ। ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ ਵੀ ਲਾਇਆ। ਬਹੁਤ ਸਾਰੇ ਬੰਦੇ ਜਿਹਨੇ ਨਹੀਂ ਜਪਣਾ ਹੁੰਦਾ ਉਹ ਇਹ ਕਹਿ ਦਿੰਦੇ, ਬੜਾ ਔਖਾ ਜੀ, ਬਹੁਤ ਕੰਮ 'ਚ ਲੱਗੇ ਹੋਏ ਹਾਂ ਜੀ। ਪਰ ਜਿਹੜੇ ਬੰਦਿਆਂ ਨੇ ਜਪਣਾ ਹੁੰਦਾ ਉਹ ਆਪਣਾ ਸੌ ਹੀਲਾ ਵਸੀਲਾ ਕਰਦੇ ਨੇ, ਉਹ ਬਹਾਨਾ ਬਣਾ ਲੈਂਦੇ ਨੇ। ਵਾਕਮੈਨ ਨੇ ਅੱਜ ਕੱਲ੍ਹ ਸਾਇੰਸ ਤੋਂ ਕੰਮ ਲਓ, ਅੱਜ ਕੱਲ੍ਹ ਮੋਬਾਈਲ ਦੇ ਵਿੱਚ ਹੀ ਚਾਰ ਚਾਰ ਛੇ ਛੇ ਅੱਠ ਅੱਠ ਘੰਟੇ ਰਿਕਾਰਡਿੰਗ ਹੋ ਜਾਂਦੀ ਹੈ, ਉਹਦੇ ਚਿੱਪ ਪੈ ਜਾਂਦੀ ਹੈ। ਸਾਇੰਸ ਨੇ ਸਾਨੂੰ ਬਹੁਤ ਸਹੂਲਤ ਦਿੱਤੀ ਹੈ, ਇੰਟਰਨੈਟ ਦੇ ਰਾਹੀਂ ਕਥਾ ਜਾਂਦੀ, ਫਿਰ ਅਸੀਂ ਕੀਰਤਨ ਸੁਣਦੇ ਹਾਂ ਰੇਡੀਓ ਰਾਹੀਂ, ਟੀਵੀ ਰਾਹੀਂ ਹਰਿਮੰਦਰ ਸਾਹਿਬ ਦੇ ਕੀਰਤਨ ਨੂੰ ਸ਼ਰਵਣ ਕਰਦੇ ਹਾਂ। ਮੋਬਾਈਲ ਦੇ ਵਿੱਚ ਆਪਣਾ ਪਾਠ ਭਰੋ, ਨਿਤਨੇਮ ਭਰੋ, ਸੁਣੋ, ਕਥਾ ਭਰੋ, ਆਈਪੌਡ ਬਣ ਗਏ ਨੇ ਉਹਨਾਂ ਵਿੱਚ, ਭਾਵੇਂ 3000 ਘੰਟੇ ਦੀ ਕਥਾ ਭਰੋ, ਮੈਂ ਕੀਰਤਨ ਭਰੋ, ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ ਭਰ ਲਓ, ਸੁਣ ਲਓ, ਭਲਾ ਵੀ ਤੁਹਾਡੇ ਹੱਥ ਚ ਆ, ਬੁਰਾ ਵੀ ਤੁਹਾਡੇ ਹੱਥ ਵਿੱਚ ਹੀ ਹੈ। ਬੁਰੇ ਪਾਸੇ ਜਾਓਗੇ ਤਾਂ ਕੰਡੇ ਬੀਜੇ ਜਾਣੇ, ਫਿਰ ਚੁਗਣੇ ਔਖੇ ਹੋ ਜਾਂਦੇ ਹੈ। ਚੰਗੇ ਪਾਸੇ ਜਾਓ, ਪਹਿਲਾਂ ਹੀ ਫੁੱਲ ਖਿਲਾਰ ਲਓ। ਜਿਸ ਰਸਤੇ ਉੱਤੇ ਤੁਰਨਾ ਹੈ, ਜੇ ਆਪਾਂ ਉਸ ਰਸਤੇ ਉੱਤੇ ਆਪਣੇ ਹੱਥੀਂ ਬਾਲਟੀ ਕੰਡਿਆਂ ਦੀ ਭਰ ਕੇ ਮੂਹਰੇ ਮੂਹਰੇ ਸਿੱਟੀ ਜਾਈਏ ਤਾਂ ਉਹਦੇ ਉੱਤੇ ਤੁਰੇ ਜਾਈਏ, ਫਿਰ ਸਾਡੇ ਕੰਡੇ ਚੁਭਣੇ ਆ। ਜੇ ਆਪਾਂ ਗੁਲਾਬ ਦੇ ਫੁੱਲ ਲੈ ਕੇ ਉਸ ਰਸਤੇ ਸਿੱਟੀ, ਉਹ ਵੀ ਅਸੀਂ ਉਹਨਾਂ ਤੋਂ ਹੀ ਲੰਘਣਾ, ਕਿਉਂਕਿ ਰਸਤਾ ਅਸੀਂ ਵਧੀਆ ਬਣਾ ਲਿਆ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਤੁਸੀਂ ਆਪਣੇ ਰਸਤੇ ਨੂੰ ਆਪ ਸਾਫ਼ ਕਰਨਾ। ਰਾਗ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਚੌਪਦੇ ਦੋਪਦੇ। ਇੱਥੇ ਸਤਿਗੁਰੂ ਮਹਾਰਾਜ ਨੇ ਹੁਣ ਚੀਜ਼ ਬਦਲੀ ਹੈ। ਚੌਪਦੇ ਪਹਿਲਾਂ ਚੱਲ ਹੀ ਰਹੇ ਸੀ, ਹੁਣ ਨਾਲ ਇਹਦੇ ਦੋ ਪਦੇ ਆ ਗਏ। ਚੌਪਦੇ ਦੋ ਪਦੇ ਰਲਵੇਂ ਹੋਣਗੇ, ਕਿਤੇ ਚਾਰ ਪੌੜੀਆਂ ਦਾ ਸ਼ਬਦ ਹੈ, ਕਿਤੇ ਦੋ ਪਦੇ। ਗੌੜੀ ਰਾਗ ਵਿੱਚ ਗੁਆਰੇਰੀ ਜਾਤੀ ਪੰਜਵੇਂ ਪਾਤਸ਼ਾਹ ਸ਼ਬਦ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰਾਂ ਦੀ ਪ੍ਰਸਾਦ ਹੁੰਦੀ ਕਿਰਪਾ ਦਾ ਸਦਕਾ ਪ੍ਰਾਪਤੀ ਹੈ ਉਹਦੀ। ਮਹਾਰਾਜ ਜੀ ਕਹਿੰਦੇ ਨੇ ਰਹਾਉ ਦੀ ਪੰਕਤੀ ਵਿੱਚ ਕਹੋ ਗੁਸਾਈ ਮਿਲੀ ਹੈ ਕਿਹੇ ਜੋ ਵਿਵਰਜਿਤ ਦੇਸੀਓਂ ਨੇਹ ਰਹਾਉ। ਇਹ ਭਾਈ ਦੱਸੋ ਭਾਈ, ਇਹਨਾਂ ਗੱਲਾਂ ਕਰਕੇ ਪਰਮਾਤਮਾ ਨਾਲ ਮਿਲਣਾ ਹੋਵੇਗਾ? ਕਿਉਂਕਿ ਸਾਰੇ ਧਾਰਮਿਕ ਗ੍ਰੰਥ ਅਤੇ ਮਹਾਤਮਾ ਜਿਸ ਕੰਮ ਵੱਲੋਂ ਤੈਨੂੰ ਰੋਕਦੇ ਨੇ, ਮਨਾ ਕਰਦੇ ਨੇ, ਉਸੇ ਨਾਲ ਤੇਰਾ ਪ੍ਰੇਮ ਲੱਗਿਆ ਹੋਇਆ। ਜਿਹੜੀ ਗੱਲੋਂ ਮਹਾਰਾਜ ਰੋਕਦੇ ਨੇ, ਜਿਹੜੀ ਗੱਲੋਂ ਵੇਦ ਸ਼ਾਸਤਰ ਸਿਮਰਤੀਆਂ ਰੋਕਦੀਆਂ ਨੇ, ਜਿਹੜੀ ਗੱਲੋਂ ਧਾਰਮਿਕ ਗ੍ਰੰਥ ਸਾਰੀ ਦੁਨੀਆਂ ਦੇ ਰੋਕਦੇ ਨੇ, ਇਹ ਬੰਦਾ ਕਹਿੰਦਾ ਮੈਂ ਉਹ ਕਰਨਾ। ਜਿੱਧਰੋਂ ਰੋਕਿਆ ਜਾਂਦਾ ਉੱਧਰ ਜ਼ਿਆਦਾ ਜਾਂਦਾ। ਇਹ ਬੰਦੇ ਦੀ ਵੀ ਆਦਤ ਬੱਚਿਆਂ ਵਾਲੀ ਹੋਈ ਹੈ। ਜਿਵੇਂ ਕੋਈ ਫਿਲੋਸਫਰ ਸੀ ਇੰਗਲੈਂਡ ਦੇ ਵਿੱਚ, ਉਹ ਆਪਣੀ ਪਤਨੀ ਨੂੰ ਕਹਿਣ ਲੱਗਿਆ ਬੱਚੇ ਨੂੰ ਉਹ ਸਾਹਮਣੇ ਜਿਹੜਾ ਫੁਹਾਰਾ ਚੱਲਦਾ ਉਹਦੇ ਤੋਂ ਜਾਣ ਤੋਂ ਰੋਕੀ ਨਾ, ਕਿਉਂਕਿ ਉਹ ਫੁਹਾਰੇ ਦਾ ਪਾਣੀ ਜਿੱਥੇ ਡਿੱਗਦਾ ਉਹ ਘੱਟੋ ਘੱਟ ਵੀ 5-7 ਫੁੱਟ ਡੂੰਘਾ ਹੈ। ਜੇ ਉੱਥੇ ਨਿਆਣੇ ਜਾਣੇ ਚੰਗੇ ਨਹੀਂ ਹੈ, ਵੀ ਡਿੱਗ ਡੁੱਗ ਪੈਂਦਾ ਵਿੱਚ, ਕਿਉਂਕਿ ਮੈਨੂੰ ਪਤਾ ਕਿ ਜਿੱਥੇ ਜਾਣ ਤੋਂ ਇਨਸਾਨ ਨੂੰ ਰੋਕੋ ਉੱਥੇ ਨੂੰ ਜਾਂਦਾ ਇਨਸਾਨ। ਬੱਚੇ ਨੂੰ ਖਾਸ ਕਰਕੇ ਜਿੱਥੋਂ ਰੋਕੋ ਉੱਥੇ ਨੂੰ ਜਾਂਦਾ। ਥੋੜ੍ਹੀ ਦੇਰ ਬਾਅਦ ਉਹ ਫਿਲੋਸਫਰ ਤਾਂ ਆਪਣੀ ਕੋਈ ਲਿਖਤ ਲਿਖ ਰਿਹਾ ਸੀ, ਉਹਦੀ ਪਤਨੀ ਬੜੀ ਘਬਰਾਈ ਹੋਈ ਆਈ, ਬੱਚਾ ਨਹੀਂ ਲੱਭ ਰਿਹਾ, ਪਤਾ ਨਹੀਂ ਕਿੱਦਾਂ ਚਲਿਆ ਗਿਆ। ਫਿਲੋਸਫਰ ਕਹਿਣ ਲੱਗਿਆ ਮੈਂ ਤੈਨੂੰ ਕਿਹਾ ਸੀ ਉੱਥੇ ਜਾਣ ਤੋਂ ਤੂੰ ਰੋਕਣਾ ਨਹੀਂ ਉਹਨੂੰ, ਤੂੰ ਰੋਕਿਆ ਹੋਣਾ। ਕਹਿੰਦੀ ਮੈਂ ਕਿਹਾ ਤਾਂ ਸੀ ਉਹਨੂੰ ਵੀ ਉੱਥੇ ਪਾਣੀ ਬੜਾ ਡੂੰਘਾ, ਜਾਈ ਨਾ। ਕਹਿੰਦੀ ਫਿਰ ਉੱਥੇ ਹੀ ਜਾ ਕੇ ਦੇਖ ਖੜਾ ਹੋਣਾ। ਉਹ ਜਦ ਦੋਨੇ ਜਣੇ ਗਏ ਤਾਂ ਬੱਚਾ ਉੱਥੇ ਖੜਾ। ਇਹ ਮਨੁੱਖ ਦੇ ਅੰਦਰ ਹੀ ਫਿਤਰਤ ਬਣੀ ਹੋਈ ਹੈ ਵੀ ਜੇ ਮਹਾਰਾਜ ਕਹਿੰਦੇ ਆ ਨਹੀਂ ਖਾਣਾ, ਇਹ ਕਹਿੰਦਾ ਮੈਂ ਜ਼ਰੂਰ ਖਾਣਾ, ਆ ਨਹੀਂ ਪੀਣਾ ਇਹ ਮੈਂ ਜ਼ਰੂਰ ਪੀਣਾ, ਕਿਉਂਕਿ ਮੈਂ ਮਨੁੱਖ ਦੀ ਆਦਤ ਪੁੱਠੇ ਚੱਲਣ ਦੀ ਬਹੁਤੀ ਜ਼ਿਆਦੇ। ਤਾਂਹੀਓ ਸਤਿਗੁਰੂ ਕਹਿੰਦੇ ਇਹਨਾਂ ਗੱਲਾਂ ਕਰਕੇ ਤੂੰ ਪਰਮਾਤਮਾ ਨੂੰ ਤੇਰਾ ਮਿਲਣਾ ਨਹੀਂ ਹੁੰਦਾ, ਕਿਉਂ ਤੂੰ ਪੁੱਠਾ ਚੱਲਦਾ, ਸਿੱਧਾ ਚੱਲਿਆ ਕਰ। ਹੁਣ ਸਾਰੀਆਂ ਗੱਲਾਂ ਪੁੱਠੀਆਂ ਹੀ ਦੱਸਦੇ ਨੇ ਕਿਵੇਂ ਚੱਲਦਾ। ਜੋ ਪਰਾਇਓ ਸੋਈ ਆਪਣਾ, ਜੋ ਤਜ ਛੋਡਣ ਤਿਸ ਸਿਉ ਮਨ ਰਚਨਾ। ਜਿਹੜੀ ਚੀਜ਼ ਜਿਹੜਾ ਸਰੀਰ ਪਰਾਇਓ ਭਾਵ ਜਮਾਂਦਾ ਹੈ ਉਹਨੂੰ ਜੀਵ ਨੇ ਆਪਣਾ ਮੰਨਿਆ ਹੋਇਆ। ਹੁਣ ਇਹ ਸਰੀਰ ਆਪਣਾ ਨਹੀਂ, ਪਰ ਆਪਾਂ ਕਹਿੰਦੇ ਹਾਂ ਮੇਰਾ। ਜਿਹੜਾ ਧਨ ਪਰਿਵਾਰ ਤਜ ਛੋਡਣ ਤੋਂ ਭਾਵ ਹੁੰਦਾ ਤਿਆਗ ਜਾਣਾ ਆਪਾਂ ਦੁਨੀਆਂ 'ਚ, ਕਹਿੰਦੇ ਉਸੇ ਕੁਟੰਬ ਦੇ ਨਾਲ ਹੀ ਮਨ ਰਚਨਾ ਤੋਂ ਭਾਵ ਤਦਾਕਾਰ ਹੋ ਰਿਹਾ। ਇਹਨੂੰ ਕਹਿੰਦੇ ਤੂੰ ਪਰਿਵਾਰ ਛੱਡ ਜਾਣਾ, ਤੂੰ ਪਰਿਵਾਰ ਵਿੱਚ ਸਦਾ ਨਹੀਂ ਰਹਿਣਾ, ਇਹ ਸਰੀਰ ਤੇਰਾ ਨਹੀਂ, ਇਹ ਧਨ ਤੇਰਾ ਨਹੀਂ। ਇਹਨੂੰ ਕਾਹਦਾ ਪ੍ਰਚਾਰ ਕੀਤਾ, ਇਹ ਤਾਂ ਉਲਟਾ ਪਕੜ ਕੇ ਬਹਿ ਗਿਆ ਉਹਨੂੰ, ਉਹਦੇ ਨਾਲ ਜ਼ਿਆਦਾ ਜੁੜ ਗਿਆ। ਕਹੋ ਗੁਸਾਈ ਮਿਲੀ ਹੈ ਕਿ ਜੋ ਵਿਵਰਜਿਤ ਤੇ ਸਿਉਂਦੇ ਰਹਾਉ। ਭਾਈ ਦੱਸੋ, ਕਹਿੰਦੇ ਇਹਨਾਂ ਗੱਲਾਂ ਕਰਕੇ ਕਿਤੇ ਹੁਣ ਪਰਮਾਤਮਾ ਦਾ ਮਿਲਣਾ ਹੋਵੇਗਾ ਇਹਨੂੰ? ਵੇਦ ਸ਼ਾਸਤਰ ਸਿਮਰਤੀਆਂ ਪੁਰਾਣ ਕੁਰਾਨ ਸਭ ਕਹਿੰਦੇ ਨੇ, ਮਹਾਤਮਾ ਕਹਿੰਦੇ ਨੇ ਕਿ ਜਿਸ ਕੰਮ ਵੱਲੋਂ ਤੈਨੂੰ ਰੋਕਦੇ ਆ ਤੂੰ ਉੱਧਰ ਨੂੰ ਜਾਂਦਾ ਭੱਜ ਕੇ, ਤੇਰਾ ਉੱਧਰ ਨੂੰ ਜ਼ਿਆਦਾ ਪਿਆਰ ਹੈ। ਜੇ ਹੁਣ ਉੱਧਰ ਨੂੰ ਜਾ ਹੀ ਰਿਹਾ ਫਿਰ ਅਸੀਂ ਵੀ ਕਿਹੜਾ ਰੋਕਣਾ? ਇੱਕ ਵਾਰ ਰੋਕ, ਦੋ ਵਾਰ ਰੋਕ, ਤਿੰਨ ਵਾਰ ਰੋਕ, 100-100 ਵਾਰੀ ਤਾਂ ਆਪਾਂ ਬੰਦਿਆਂ ਨੂੰ ਰੋਕਦੇ, ਨਾ ਜਾਓ ਭਾਈ, ਗਲਤ ਪਾਸੇ ਨਾ ਜਾਓ ਭਾਈ। ਪਰ ਸਤਿਗੁਰੂ ਕਹਿੰਦੇ ਬੰਦਾ ਆਪਣੀ ਈਗੋ ਕਰਕੇ, ਆਪਣੀ ਹਉਮੈ ਕਰਕੇ, ਬੰਦਾ ਆਪਣੀ ਹੈਂਕੜ ਨਾਲ ਜਾਂਦਾ, ਮੈਂ ਜਾਊਂਗਾ ਮੈਨੂੰ ਕੌਣ ਰੋਕ ਸਕਦਾ। ਤੇ ਜਦੋਂ ਬੰਦਾ ਆਪ ਹੀ ਖੂਹ ਖਾਤੇ 'ਚ ਡਿੱਗਣ ਨੂੰ ਜਾ ਰਿਹਾ ਉਹਨੂੰ ਰੋਕਣ ਦੀ ਵੀ ਕੀ ਲੋੜ ਹੈ? ਮਹਾਰਾਜ ਕਹਿੰਦੇ ਹੁਣ ਤਾਂ ਡਿੱਗ ਹੀ ਰਿਹਾ ਭਾਈ, ਜਾਂ ਨਰਕਾਂ ਨੂੰ ਆਪ ਹੀ ਜਾ ਰਿਹਾ, ਅਸੀਂ ਤਾਂ ਤੈਨੂੰ ਬਚਾਉਂਦੇ ਸੀ ਪਰ ਤੂੰ ਬਚਣਾ ਨਹੀਂ ਚਾਹੁੰਦਾ ਹੈ। ਹੁਣ ਜੇ ਇਹਨੂੰ ਕਹੀਏ ਕਿ ਆਹ ਗੱਲ ਸੱਚੀ ਹੈ, ਉਹਨੂੰ ਕਹਿੰਦਾ ਨਹੀਂ ਇਹ ਤਾਂ ਝੂਠੀ ਹੈ। ਜੇ ਕਹੀਏ ਇਹ ਗੱਲ ਝੂਠੀ ਹੈ, ਕਹਿੰਦਾ ਨਹੀਂ ਇਹ ਤਾਂ ਸੱਚੀ ਹੈ। ਪੁੱਠਾ ਚੱਲਦਾ ਬੰਦਾ, ਝੂਠ ਬਾਤ ਸਾ ਸੱਚ ਕਰ ਜਾਤੀ, ਸੱਤ ਹੋਵਨ ਮਨ ਲੱਗੈ ਨਾ ਰਾਤੀ। ਕਹਿੰਦੇ ਜੋ ਜਿਉਣੇ ਦੀ ਗੱਲ ਝੂਠੀ ਹੈ ਉਹਨੂੰ ਸੱਚ ਕਰਕੇ ਜਾਣਦਾ, ਇਹਨੂੰ ਕਹਿੰਦੇ ਵੀ ਜਿਉਣਾ ਝੂਠ ਹੈ, ਮਰਨਾ ਸੱਚ। ਅਸੀਂ ਜਿਸ ਮੌਤ ਨੇ ਸੱਚਮੁੱਚ ਹੋ ਕੇ ਰਹਿਣਾ, ਉਹ ਮਨ ਨੂੰ ਰੱਤਾ ਭਰ ਵੀ ਨਹੀਂ ਲੱਗਦੀ। ਮੌਤ ਨੂੰ ਤਾਂ ਕਹਿੰਦਾ ਆਉਣੀ ਨਹੀਂ, ਮੈਂ ਨਾ ਮਰੋ ਮਰਬੋ ਸੰਸਾਰਾ, ਕਹਿੰਦਾ ਮੈਂ ਤਾਂ ਨਹੀਂ ਮਰਨਾ, ਦੁਨੀਆਂ ਨੇ ਮਰਨਾ। ਮਹਾਰਾਜ ਕਹਿੰਦੇ ਦੇਖੋ, ਜੇ ਇਹਨੂੰ ਕਹਿੰਦੇ ਜ਼ਿੰਦਗੀ ਝੂਠ ਹੈ, ਜ਼ਿੰਦਗੀ ਸੱਚੀ ਨਹੀਂ ਹੈ, ਇਹ ਦਿਖਾਵਾ ਜਿਹੀ ਹੈ, ਉਹਨੂੰ ਮੰਨਦਾ ਹੀ ਨਹੀਂ। ਬਾਵੈ ਮਾਰਗ ਟੇਢਾ ਚੱਲਣਾ, ਸੀਧਾ ਛੋੜਿਆ ਪੂਠਾ ਬੁਨਣਾ। ਇਹ ਟੇਢਾ ਜੀਵ ਵਾਮ ਮਾਰਗੀਆਂ ਦੇ ਮਤ ਅਨੁਸਾਰ ਟੇਢੇ ਰਸਤੇ ਤੇ ਚੱਲਦਾ। ਟੇਢੀ ਪਾਗ ਟੇਢੇ ਚੱਲੇ, ਲਾਗੇ ਵੀਰੇ ਖਾਨ, ਭਾਉ ਭਗਤ ਸਿਉ ਕਾਜ ਨਾ ਕਛੂ ਹੈ ਮੇਰੋ ਕਾਮ ਦੀ ਬਾਨ। ਪਰਮੇਸ਼ਰ ਦੇ ਭਜਨ ਸਿਮਰਨ ਰੂਪ ਰਸਤੇ ਤੋਂ ਬਿਨਾਂ ਜੋ ਵੀ ਰਸਤਾ ਹੈ ਉਹ ਬਾਵੈ ਮਾਰਗ ਦਾ ਮਤਲਬ ਟੇਢਾ ਮਾਰਗ, ਟੇਢਾ ਰਸਤਾ ਹੈ। ਉਹ ਸੰਸਾਰਕ ਰਸਤੇ ਵਿੱਚ ਇਹ ਜੀਵ ਟੇਢਾ ਹੋ ਕੇ ਹੀ ਚੱਲਦਾ। ਨਿਸ਼ਕਾਮ ਕਰਨਾ ਕਰਮਾਂ ਦੇ ਕਰਨੇ ਰੂਪੀ ਸਿੱਧੇ ਰਸਤੇ ਨੂੰ ਛੱਡ ਕੇ ਅਪੂਠਾ ਬੁਣਨਾ ਹੁੰਦਾ, ਸਕਾਮ ਕੰਮ ਕਰਦਾ, ਪੁੱਠਾ ਬੁਣਨਾ, ਸਿੱਧਾ ਵਿਹਾਰ ਛੱਡ ਕੇ ਪੁੱਠਾ ਤਾਣਾ ਤਣਦਾ। ਫਿਰ ਭਜਨ ਸਿਮਰਨ ਸੇਵਾ ਟਹਿਲ ਸਤਸੰਗ ਨੂੰ ਛੱਡ ਕੇ ਦੁਸ਼ਟਾਂ ਨਾਲ ਮਿਲ ਕੇ ਮਾਸ ਸ਼ਰਾਬ ਆਦਿਕ ਵੱਲ ਕਹਿੰਦੇ ਦੌੜਦਾ। ਜਿੱਦਣ ਰੋਕਿਆ ਸੀ ਉੱਥੇ ਬੈਠਾ ਜਾ ਕੇ। ਇਸ ਕਰਕੇ ਕਹਿੰਦੇ ਨੇ ਇਹ ਇਨਸਾਨ ਦੀ ਜਿਹੜੀ ਬਿਰਤੀ ਹੈ ਪੁੱਠੀ ਹੈ। ਪਰ ਮਹਾਰਾਜ ਇਹ ਟੇਢਾ ਕਿਉਂ ਚੱਲਦਾ ਤੇ ਸਿੱਧਾ ਕਿਵੇਂ ਹੋ ਸਕਦਾ? ਸਤਿਗੁਰੂ ਕਹਿੰਦੇ ਇਹ ਦੋਨੋਂ ਗੱਲਾਂ ਹੀ ਪਰਮਾਤਮਾ ਦੇ ਬਸ ਵਿੱਚ ਨੇ। ਦੋਹਾਂ ਸਿਰਿਆ ਕਾ ਖਸਮ ਪ੍ਰਭ ਸੋਈ, ਜਿਸ ਮੇਲੇ ਨਾਨਕ ਸੋ ਮੁਕਤਾ ਹੋਈ। ਮਹਾਰਾਜ ਕਹਿੰਦੇ ਗੁਰਮੁਖ ਮਨਮੁਖ ਨਿਸ਼ਕਾਮੀ ਸ਼ਕਾਮੀ ਲੋਕ ਪ੍ਰਲੋਕ ਦੁੱਖ ਸੁੱਖ ਰਾਤ ਦਿਨ ਇਹ ਸਾਰਾ ਕੁਝ ਦਾ ਮਾਲਕ ਦੋਹਾਂ ਸਿਰਿਆਂ ਕਾ ਖਸਮ ਆਪ ਅਵਰਨਾ ਦੂਜਾ ਠਾਉ ਸਤਿਗੁਰ ਤੁਠੈ ਪਾਈਐ ਨਾਨਕ ਸੱਚਾ ਨਾਉ। ਸ੍ਰੀ ਰਾਗ ਦੇ ਵਿੱਚ ਆਪਾਂ ਸੁਣਿਆ ਸੀ ਜਾ ਕੋ ਮੁਸ਼ਕਲ ਅੱਤ ਬਣੈ ਢੋਈ ਕੋ, ਇਹਨਾਂ ਦੇ ਉਸ ਸ਼ਬਦ ਦੇ ਅਖੀਰਲੀਆਂ ਪੰਕਤੀਆਂ ਨੇ ਇਹ। ਸਤਿਗੁਰੂ ਮਹਾਰਾਜ ਕਹਿੰਦੇ ਨੇ ਦੋਹਾਂ ਸਿਰਿਆਂ ਤੋਂ ਵਾਹਿਗੁਰੂ ਆਪ ਹੀ ਮਾਲਕ ਹੈ। ਹੁਣ ਸਤਿਗੁਰੂ ਫਰਮਾਉਂਦੇ ਨੇ ਜਿਸ ਨੂੰ ਆਪਣੇ ਨਾਲ ਮਿਲਦਾ ਉਹ ਮੁਕਤ ਰੂਪ ਹੋ ਜਾਂਦਾ, ਬੰਧਨਾਂ ਤੋਂ ਮੁਕਤ ਹੋ ਜਾਂਦਾ। ਆਪਾਂ ਦੁਖੀ ਹੋਏ ਹੋਏ ਨੂੰ ਕੱਢਣਾ ਚਾਹੁੰਦੇ ਹਾਂ। ਹਰੇਕ ਮਨੁੱਖ ਦੁਖੀ ਹੈ, ਨਾਨਕ ਦੁਖੀ ਆ ਸਭ ਸੰਸਾਰ। ਆਪਾਂ ਕੋਸ਼ਿਸ਼ ਕਰਦੇ ਹਾਂ ਮੈਂ ਕੱਢ ਲਵਾਂ, ਤਰਸ ਆਉਂਦਾ। ਜਦੋਂ ਉਹਦੇ ਕੋਲ ਕੱਢਣ ਗਏ ਉਹ ਅੱਗਿਓਂ 200 ਸਲੋਕ ਸੁਣਾਉਂਦਾ, 20 ਗੱਲਾਂ ਕਰਦਾ। ਤੇ ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੇ ਕਿਤੇ ਉਪਦੇਸ਼ ਕੀਤਾ ਭਾਈ ਤਰ ਜਾਓ ਬਾਣੀ ਪੜ੍ਹੋ, ਕਹਿੰਦੇ ਆਪ ਤਾਂ ਘਰੋਂ ਨਿਕਲੇ ਨਿਕਲਿਆ, ਸਾਨੂੰ ਵੀ ਨਾਲ ਕਹਿੰਦਾ ਨਿਕਲਿਆ। ਇਸ ਤਰ੍ਹਾਂ ਹੀ ਅੱਗਿਓਂ ਜਿਹੜੀ ਤਰਕਬਾਜ਼ੀਆਂ ਸੁਣਾਉਂਦਾ। ਸਤਿਗੁਰੂ ਕਹਿੰਦੇ ਇਹ ਜਿਹਾ ਕਲਯੁੱਗ ਦਾ ਸਮਾਂ, ਇਹਦੇ ਵਿੱਚ ਆਪਾਂ ਇਹ 'ਚ ਵੀ ਇੱਕ ਚੰਗਾ ਕਰਮ ਮਿਲ ਗਿਆ ਆਪਾਂ ਨੂੰ, ਕਿਹੜਾ? ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਗੁਆਰੇਰੀ ਜਾਤੀ ਹੈ, ਪੰਜਵੇਂ ਪਾਤਸ਼ਾਹ ਮਹਾਰਾਜ ਸ਼ਬਦ ਹੈ। ਹੁਣ ਇਸ ਤਰ੍ਹਾਂ ਮੰਨ ਲਓ ਵੀ ਇੱਕ ਸਿੱਖ ਨੇ ਗੁਰੂ ਸਾਹਿਬ ਅੱਗੇ ਮੱਥਾ ਟੇਕ ਕੇ ਕਿਹਾ ਮਹਾਰਾਜ ਕਿ ਅੱਜ ਕੋਈ ਬੰਦਾ ਚੜ੍ਹਾਈ ਕਰ ਗਿਆ ਸੀ, ਉਹਦੇ ਨਾਲ ਉਹਦੀ ਪਤਨੀ ਵੀ ਸਤੀ ਹੋ ਗਈ। ਉਦੋਂ ਸਤੀ ਪ੍ਰਥਾ ਚੱਲਦੀ ਸੀ। ਜਦੋਂ ਅਕਬਰ ਗੁਰੂ ਸਾਹਿਬ ਦੇ ਕੋਲ ਆਇਆ ਸੀ ਉਦੋਂ ਤੀਜੇ ਪਾਤਸ਼ਾਹ ਨੇ ਸਤੀ ਪ੍ਰਥਾ ਅਕਬਰ ਨੂੰ ਕਹਿ ਕੇ ਬੰਦ ਕਰਵਾਈ ਸੀ। ਚੁੱਲ੍ਹੇ ਟੈਕਸ ਅਤੇ ਜੇਜੀਆ ਵੀ ਅਕਬਰ ਨੂੰ ਕਹਿ ਕੇ ਬੰਦ ਕਰਵਾਇਆ ਸੀ ਮਹਾਰਾਜ ਨੇ। ਪਰ ਫਿਰ ਵੀ ਵਿੱਚ ਵਿੱਚ ਲੋਕ ਆਪਣੀ ਮਨਮਰਜ਼ੀਆਂ ਹੁਣ ਵੀ ਕਰ ਜਾਂਦੇ ਨੇ। ਮਹਾਰਾਜ ਕਹਿੰਦੇ ਨੇ ਕਿ ਇਹ ਗਲਤ ਗੱਲ ਹੈ ਕਿ ਜਦੋਂ ਪਤੀ ਚੜ੍ਹਾਈ ਕਰ ਗਿਆ ਉਹਨੂੰ ਨਾਲ ਸਤੀ ਨਹੀਂ ਸੀ ਹੋਣਾ ਚਾਹੀਦਾ, ਇਹ ਆਤਮ ਹੱਤਿਆ ਹੈ। ਕਲਯੁਗ ਮੈਂ ਮਿਲਿਆ ਏ ਸੰਯੋਗ, ਜਿਚਰ ਆ ਗਿਆ ਤਿਚਰ ਭੋਗ ਹੈ ਭੋਗ। ਇਸ ਕਲਯੁਗ ਦੇ ਵਿੱਚ ਕਲਾ ਰੂਪ ਪ੍ਰਪੰਚ ਵਿੱਚ ਸਾਰੇ ਜੀਵ ਕਰਮਾਂ ਦੇ ਸੰਯੋਗ ਕਰਕੇ ਆ ਕੇ ਇਕੱਠੇ ਹੁੰਦੇ ਨੇ। ਜਿੰਨਾ ਚਿਰ ਪਰਮੇਸ਼ਰ ਦੀ ਆਗਿਆ ਹੁੰਦੀ ਹੈ ਉਨਾ ਚਿਰ ਜੀਵ ਭੋਗਾਂ ਨੂੰ ਭੋਗਦੇ ਨੇ। ਜਲੈ ਨਾ ਪਾਈਐ ਰਾਮ ਸੁਨੇਹੀ, ਕਿਰਤ ਸੰਯੋਗੀ ਸਤੀ ਉੱਠ ਹੋਈ ਰਹਾਉ। ਸੁਨੇਹੀ ਹੁੰਦਾ ਰਾਮ, ਸੁਨੇਹੀ ਰਾਮ ਤੋਂ ਪਾਪ ਪਿਆਰਾ ਜੋ ਪਤੀ ਹੈ, ਉਹ ਚੀਖਾ ਤੇ ਸੜਨ ਕਰਕੇ ਨਹੀਂ ਪਾਇਆ ਜਾਂਦਾ। ਜੇ ਉਹ ਕਹੇ ਕਿ ਮੈਂ ਚੀਖਾ ਤੇ ਸੜ ਜਾਊਂਗੀ ਫਿਰ ਉਹਦੇ ਨਾਲ ਚਲੀ ਜਾਊਂਗੀ, ਨਹੀਂ। ਮਹਾਰਾਜ ਕਹਿੰਦੇ ਕਿਰਤ ਹੁੰਦੀ ਕੀਤੇ ਹੋਏ ਕਰਮਾਂ ਦੇ ਸੰਯੋਗ ਕਰਕੇ ਇਹ ਇਸਤਰੀ ਉੱਠ ਕੇ ਸਤੀ ਤਾਂ ਹੋ ਗਈ ਹੈ, ਇਹਨੇ ਪਿਛਲੇ ਜਨਮ ਵਿੱਚ ਕਿਸੇ ਨੂੰ ਸਾੜਿਆ ਹੋਣਾ ਜਿਸ ਕਰਕੇ ਹੁਣ ਆਪ ਸੜੀ ਹੈ, ਇਹ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ। ਮਹਾਰਾਜ ਕਹਿੰਦੇ ਨੇ ਜਿਹੜੀ ਨਾਲ ਸਤੀ ਹੋ ਗਈ ਉਹ ਸਮਝਦੀ ਪਤਾ ਨਹੀਂ ਮੈਂ ਨਾਲ ਹੀ ਰਹੂੰਗੀ ਪਤੀ ਦੇ, ਨਹੀਂ। ਪਤੀ ਤਾਂ ਚੜ੍ਹਾਈ ਕੀਤੀ ਸੀ ਉਹਨੇ, ਉਹ ਤੋਂ ਉਸੇ ਟਾਈਮ ਹੀ ਜਾਂ ਨਰਕਾਂ ਨੂੰ ਜਾਂ ਜੂਨਾਂ 'ਚ ਜਾਂ ਕਿਤੇ ਸਵਰਗਾਂ ਨੂੰ ਜਾਂ ਕਿਤੇ ਨਾ ਕਿਤੇ ਚਲਿਆ ਗਿਆ। ਇਹ ਐਵੇਂ ਖਾਮ ਖਾਂ ਸਤੀ ਹੁੰਦੀ ਰਹਿੰਦੀ। ਇਹ ਨਾਲ ਇਹਨੂੰ ਚਾਹੀਦਾ ਸੀ ਕਿ ਬੀਤੀ ਜ਼ਿੰਦਗੀ ਵਿੱਚ ਵਿਰਾਗ ਧਾਰਨ ਕਰਕੇ ਬਾਣੀ ਪੜ੍ਹਦੀ, ਆਪਣਾ ਭਲਾ ਕਰਦੀ, ਸੇਵਾ ਕਰਦੀ। ਨਾਲ ਸੜਨ ਕਰਕੇ ਆਤਮ ਹੱਤਿਆ ਹੋ ਗਈ, ਆਤਮ ਘਾਤੀ ਜਗਤ ਕਸਾਈ ਹੋ ਗਿਆ। ਜਲਾ ਹੁੰਦਾ ਪੰਜ ਧੂਣੀਆਂ ਤਪਣ ਨਾਲ ਪਿਆਰਾ ਪਰਮੇਸ਼ਰ ਨਹੀਂ ਮਿਲਦਾ, ਕਰਮਾਂ ਦੇ ਸੰਯੋਗ ਕਰਕੇ ਜੀਵ ਉੱਠ ਕੇ ਸਤਵਾਦੀ ਹੋ ਗਿਆ। ਦੇਖਾ ਦੇਖੀ ਮਨ ਹੱਠ ਜਲ ਜਾਈਐ, ਪ੍ਰਿਆ ਸੰਗ ਨਾ ਪਾਵੈ ਬਹੁ ਜੋਨ ਭਵਾਈਐ। ਜਿਹੜੀਆਂ ਇਸ ਤਰ੍ਹਾਂ ਇਸਤਰੀਆਂ ਸੰਸਾਰ ਦੇ ਅੰਦਰ ਨੇ, ਉਹ ਦੇਖਾ ਦੇਖੀ ਰੀਸੋ ਰੀਸੀ ਮਨ ਦੇ ਹੱਠ ਕਰਕੇ ਆਪਣੇ ਮਰੇ ਹੋਏ ਪਤੀ ਨਾਲ ਸੜ ਜਾਂਦੀਆਂ ਨੇ। ਉਹ ਹੱਠ ਵਾਲੀਆਂ ਇਸਤਰੀਆਂ ਸੋ ਪਤੀ ਦੇ ਸੰਗ ਤੋਂ ਭਾਵ ਮੇਲ ਮਿਲਾਪ ਨੂੰ ਪਾਉਂਦੀਆਂ, ਕਿਉਂਕਿ ਸਗੋਂ ਬਹੁਤੀਆਂ ਜੂਨਾਂ ਵਿੱਚ ਭਟਕਾਈਆਂ ਜਾਂਦੀਆਂ ਪਰਮੇਸ਼ਰ ਵੱਲੋਂ। ਇਸੇ ਤਰ੍ਹਾਂ ਜੋ ਮਨੁੱਖ ਇੱਕ ਦੂਜੇ ਨੂੰ ਵੇਖਾ ਵੇਖੀ ਨਾਲ ਮਨ ਦੇ ਹੱਠ ਕਰਕੇ ਪੰਜ ਧੂਣੀਆਂ ਤਾਉਂਦੇ ਨੇ, ਉਹ ਪਤੀ ਪਰਮਾਤਮਾ ਦੇ ਸੰਗ ਨੂੰ ਪ੍ਰਾਪਤ ਨਹੀਂ ਕਰ ਸਕਦੇ, ਸਗੋਂ ਕਹਿੰਦੇ ਬਹੁਤੀਆਂ ਜੂਨੀਆਂ ਵਿੱਚ ਫੇਰੇ ਜਾਂਦੇ ਨੇ। ਮਨੁੱਖਾ ਜਨਮ ਜੇ ਫਰੀ 'ਚ ਮਿਲਿਆ ਤਾਂ ਇਹਦਾ ਮਤਲਬ ਖਰਾਬ ਨਹੀਂ ਕਰਨਾ ਚਾਹੀਦਾ, ਮਨੁੱਖ ਦੇਹੀ ਵਾਰ ਵਾਰ ਨਹੀਂ ਮਿਲਦੀ। ਇਸ ਗੱਲ ਨੂੰ ਆਪਾਂ ਸਮਝ ਕੇ ਚੱਲੀਏ ਕਿ ਜੇ ਮਨੁੱਖਾ ਦੇਹੀ ਮਿਲੀਏ, ਇਹਦੀ ਮੁੱਖ ਮਕਸਦ ਸੀ ਪਰਮੇਸ਼ਰ ਦੀ ਪ੍ਰਾਪਤੀ, ਨਾਮ ਦਾ ਜਪਣਾ, ਸੇਵਾ ਦਾ ਕਰਨਾ। ਪਰ ਇਹ ਮਨੁੱਖ ਨੇ ਸਮਝਿਆ ਕਿ ਸ਼ਾਇਦ ਇਹ ਮਨੁੱਖ ਜਨਮ ਮਿਲਿਆ ਸਵਾਦ ਲੈਣ ਨੂੰ। ਲੋਕੀ ਤਾਂ ਇਹੀ ਕਹਿੰਦੇ ਨੇ ਵੈ ਮੌਜਾਂ ਕਰੋ ਜੀ, ਮੌਜਾਂ ਮੂਜਾਂ ਕਰਨ ਨੂੰ ਨਹੀਂ ਮਿਲਿਆ ਇਹ ਜਨਮ। ਮਹਾਰਾਜ ਕਹਿੰਦੇ ਇਹ ਤਾਂ ਨਾਮ ਜਪ ਕੇ ਮੁਕਤ ਹੋਣ ਨੂੰ ਮਿਲਿਆ ਸੀ। ਸੀਲ ਸੰਜਮ ਪ੍ਰਿਆ ਆਗਿਆ ਮਾਨੈ, ਤਿਸ ਨਾਰੀ ਕਉ ਦੁੱਖ ਨਾ ਜਮਾਨੈ। ਜਿਹੜੀ ਇਸਤਰੀ ਸੀਲ ਸੁਭਾਅ ਹੈ, ਸ਼ਾਂਤੀ ਸੁਭਾਅ ਵਾਲੀ ਹੈ, ਅਤੇ ਸੰਜਮ ਹੁੰਦਾ ਇੰਦਰੇ ਜਿੱਤ ਹੋ ਕੇ ਪਰ ਪੁਰਸ਼ਾਂ ਵੱਲੋਂ ਹਟ ਕੇ ਆਪਣੇ ਪਤੀ ਦੀ ਆਗਿਆ ਨੂੰ ਮੰਨਦੀ ਹੈ, ਉਸ ਇਸਤਰੀ ਨੂੰ ਜਮਾਨੇ ਦਾ ਭਿਆਨਕ ਸਮੇਂ ਦਾ ਦੁੱਖ ਨਹੀਂ ਹੁੰਦਾ। ਇਹ ਕਾਨੂੰਨ ਹੈ ਗੁਰੂ ਗ੍ਰੰਥ ਸਾਹਿਬ ਦਾ। ਇਹ ਰੱਬ ਦੇ ਪਿਆਰਿਆਂ ਨੇ ਮਹਾਰਾਜ ਨੂੰ ਵੀ ਪੁੱਛਿਆ ਸੀ ਕਿ ਕਿਉਂਕਿ ਇਸਤਰੀ ਦਾ ਕੰਮ ਘਰ ਦਾ ਬਹੁਤ ਹੁੰਦਾ, ਕੰਮ ਵੀ ਕਰਦੀ ਹੈ, ਭਾਵੇਂ ਬੰਦਾ ਨੌਕਰੀ ਕਰਦਾ ਇਸਤਰੀ ਵੀ ਕਰਦੀ, ਪਰ ਬੰਦਾ ਤਾਂ ਘਰ ਆ ਕੇ ਲੇਟ ਜਾਂਦਾ ਆਰਾਮ ਨਾਲ, ਇਸਤਰੀ ਨੇ ਫਿਰ ਸਾਰਾ ਕੰਮ ਕਰਨਾ। ਵੀ ਇਹਨੂੰ ਕੰਮ ਬਹੁਤ ਹੈ, ਨਿਆਣੇ ਵੀ ਪਾਲਣੇ ਨੇ, ਫਿਰ ਇਹਦੀ ਮੁਕਤੀ ਕਾਹਦੇ 'ਚ ਹੈ, ਇਹਦੀ ਭਗਤੀ ਫਿਰ ਕਿਵੇਂ ਹੋਊਗੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸਤਰੀ ਆਪਣੇ ਪਤੀ ਦੇ ਅੰਦਰ ਨਿਸ਼ਠਾ ਰੱਖੇ, ਪਤੀ ਤੋਂ ਬਿਨਾਂ ਹੋਰ ਦੁਨੀਆਂ ਸਾਰੀ ਨੂੰ ਪਹਿਚਾਣ ਹੀ ਨਾ। ਬਸ ਜਿਹਨੇ ਆਪਣੇ ਪਤੀ ਨੂੰ ਹਿਰਦੇ 'ਚ ਵਸਾ ਲਿਆ, ਉਸ ਇਸਤਰੀ ਨੂੰ ਮੈਂ ਦਰਗਾਹ ਦੇ ਵਿੱਚ ਪ੍ਰਵਾਨ ਕਰ ਲੈਂਦਾ। ਹੁਣ ਕਹਿੰਦੇ ਨੇ ਆਪ, ਕਹੋ ਨਾਨਕ ਜਿਨ ਪ੍ਰਿਓ ਪਰਮੇਸ਼ਰ ਕਰ ਜਾਣਿਆ, ਧੰਨ ਸਤੀ ਦਰਗ ਹੈ ਪਰਵਾਨਿਆ। ਮਹਾਰਾਜ ਕਥਨ ਕਰਦੇ ਨੇ ਜਿਸ ਇਸਤਰੀ ਨੇ ਪਤੀ ਨੂੰ ਪਰਮੇਸ਼ਰ ਰੂਪ ਕਰਕੇ ਜਾਣਿਆ, ਉਹ ਪਤੀ ਵਰਤ ਧਰਮ ਵਾਲੀ ਇਸਤਰੀ ਧੰਨ ਹੈ, ਅਤੇ ਉਸ ਦਰਗਾਹ ਦੇ ਵਿੱਚ ਵੀ ਪ੍ਰਮਾਣਨੀਕ ਹੋ ਗਈ ਹੈ। ਕਿਉਂਕਿ ਸਤਿਗੁਰੂ ਨੇ ਇਹ ਬੜਾ ਚੰਗਾ ਲੱਗਦਾ ਕਿ ਜੇ ਕੋਈ ਇਸਤਰੀ ਆਪਣੇ ਪਤੀ ਦੇ ਵਿੱਚ ਹੀ ਨਿਸ਼ਠਾ ਰੱਖੇ, ਬਸ ਦੂਜਿਆਂ ਨੂੰ ਤਾਂ ਇਸਤਰੀ ਰੂਪ ਹੀ ਸਮਝੇਵੇ, ਤਾਂ ਬੰਦੇ ਹੀ ਨਹੀਂ ਹੈਗੇ, ਸਿਰਫ ਮੇਰਾ ਪਤੀ ਹੀ ਇੱਕ ਬੰਦਾ ਹੈ, ਉਹਦੀ ਕਮਾਈ ਬਸ ਇਹੀ ਆ, ਉਹਨੂੰ ਹੋਰ ਭਗਤੀ ਦੀ ਲੋੜ ਨਹੀਂ ਪੈਂਦੀ ਕਰਨ ਦੀ। ਇਹ ਤਾਂ ਠੀਕ ਹੈ ਕਿ ਉਹ ਨਿਤਨੇਮ ਕਰੇ, ਅਮਰ ਛਕੇ, ਪੰਜ ਬਾਣੀਆਂ ਪੜ੍ਹੇ, ਰਹਿ ਰਾਸ ਕੀਰਤਨ ਸੋਲਾ, ਪਰ ਉਹਦੀ ਜਿਹੜੀ ਵੱਡੀ ਕਮਾਈ ਆ ਉਹ ਇਹੀ ਹੈ। ਸੋ ਇਸ ਤਰ੍ਹਾਂ ਸਤਿਗੁਰੂ ਕਹਿੰਦੇ, ਇਸੇ ਤਰ੍ਹਾਂ ਹੁਣ ਦੂਜੇ ਪੱਖ ਵਿੱਚ ਕਿ ਜਿਹੜੇ ਇਸੇ ਤਰ੍ਹਾਂ ਸੀਲ ਸੁਭਾਅ ਅਤੇ ਸੰਜਮ ਇੰਦਰੀਆਂ ਦੇ ਦਮਨ ਸਹਿਤ ਹੋ ਕੇ ਜੋ ਪਤੀ ਪਰਮੇਸ਼ਰ ਦੀ ਆਗਿਆ ਨੂੰ ਮੰਨਦੀ ਹੈ, ਮਹਾਤਮਾ ਰੂਪ ਸਖੀ, ਉਸ ਮਹਾਤਮਾ ਰੂਪ ਇਸਤਰੀ ਨੂੰ ਜਮਾਂ ਦਾ ਦੁੱਖ ਨਹੀਂ ਲੱਗਦਾ, ਜਨਮ ਮਰਨ ਦਾ ਦੁੱਖ ਨਹੀਂ ਲੱਗਦਾ। ਜਮਾਂ ਤੋਂ ਹੀ ਦੁੱਖ ਨਹੀਂ ਹੁੰਦਾ, ਕਿਉਂਕਿ ਮਹਾਰਾਜ ਕਥਨ ਕਰਦੇ ਨੇ ਜਿਸ ਨੇ ਪਰਮੇਸ਼ਰ ਨੂੰ ਆਪਣਾ ਪਤੀ ਸਮਝਿਆ, ਉਹ ਸਤਵਾਦੀ ਮਹਾਤਮਾ ਧੰਤਾ ਦੇ ਯੋਗ ਹੈ, ਦਰਗਾਹ 'ਚ ਪ੍ਰਮਾਣਨੀਕ ਹੋਇਆ। ਜਿਵੇਂ ਇਸਤਰੀ ਨੇ ਆਪਣੇ ਪਤੀ ਨੂੰ ਹੀ ਸਮਝਿਆ ਸਾਰਾ ਕੁਛ, ਅਤੇ ਉਹਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਇਸੇ ਤਰ੍ਹਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਿਆ, ਦੂਜਾ ਮਨ 'ਚ ਹੀ ਨਹੀਂ ਲਿਆਂਦਾ। ਪਾਏ ਗਹੇ ਜਬਤੇ ਤੁਮਰੇ ਤਬਤੇ ਕੋ ਆਂਖ ਤਰੇ ਨਹੀਂ ਆਨੇ ਹੋ, ਰਾਮ ਰਹੀਮ ਪੁਰਾਣ ਪੁਰਾਣ ਅਨੇਕ ਕਹਿ ਮਤ ਏਕ ਨਾ ਮੰਨੋ, ਸਿਮਰ ਸ਼ਾਸਤਰ ਬੇਸਵੈ ਬਹੁ ਭੇਦ ਕਹਿ ਹਮ ਏਕ ਨਾ ਜਾਣੇ ਹੋ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ, ਸਭ ਤੋਹੇ ਬਖਾਨੇ ਹੋ। ਮਹਾਰਾਜ ਕਹਿੰਦੇ ਸਗਲ ਦੁਆਰ ਕੋ ਛਾੜ ਕੇ ਗਹਿ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦਾਸ ਤੁਹਾਰ, ਅਬ ਹਮ ਚਲੀ ਠਾਕੁਰ ਪਹਿ ਹਾਰ, ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ। ਜਿਨ੍ਹਾਂ ਨੇ ਇੱਕ ਆਪਣੇ ਜੋ ਵੀ ਮਰਜ਼ੀ ਗੁਰੂ ਧਾਰ ਲਿਆ, ਗੁਰਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਆ, ਫਿਰ ਇਹਨੂੰ ਛੱਡ ਕੇ ਜਿਹੜਾ ਕਿਤੇ ਹੋਰ ਜਾਊਗਾ ਉਹਨੂੰ ਕਿਤੇ ਕੁਛ ਨਹੀਂ ਮਿਲਣਾ, ਕਿਉਂਕਿ ਜਿਹਦਾ ਗੁਰੂ ਗੁਰੂ ਗ੍ਰੰਥ ਸਾਹਿਬ। ਹਾਂ, ਜਿਹਦਾ ਗੁਰੂ ਕੋਈ ਜਿਹਨੇ ਹੋਰ ਧਾਰ ਲਿਆ, ਜੇ ਉਹ ਵੀ ਛੱਡ ਕੇ ਜਾਊਗਾ ਆਪਦੇ ਗੁਰੂ ਨੂੰ ਤਾਂ ਉਹਨੂੰ ਵੀ ਕੁਛ ਨਹੀਂ ਮਿਲਣਾ, ਪਰ ਉਹ ਗੁਰੂ ਹੋਵੇ ਪੂਰਾ। ਜੇ ਅਧੂਰਾ ਹੋਇਆ ਫਿਰ ਉਹਨੂੰ ਮੁਸ਼ਕਲ ਖੜੀ ਹੋ ਜਾਣੀ ਬਾਅਦ ਦੇ ਵਿੱਚ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਇਸਤਰੀ ਦਾ ਵੀ ਉਹੀ ਰੂਪ ਹੈ ਤੇ ਜਗਿਆਸੂ ਨੂੰ ਵੀ ਉਵੇਂ ਕਰਨਾ ਚਾਹੀਦਾ, ਇੱਕ ਥਾਂ ਦੇ ਉੱਤੇ ਵਿਸ਼ਵਾਸ ਹੋਵੇ ਉਹਨੂੰ, ਬਸ ਦੁਲਾਵੇ ਨਾ ਆਪਣੇ ਮਨ ਨੂੰ। ਪੂਰਨ ਗੁਰੂ ਮਹਾਰਾਜ ਕਹਿੰਦੇ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ, ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਜੇ ਆਪਾਂ ਇੱਕ ਚੰਗੀ ਸਤੀ ਵਰਤਾ ਇਸਤਰੀ ਮੰਗੂ, ਜਿਵੇਂ ਉਹਦੀ ਆਪਣੇ ਪਤੀ ਤੇ ਨਿਸ਼ਠਾ ਹੈ, ਜੇ ਆਪਣੀ ਨਿਸ਼ਠਾ ਸਿਰਫ ਗੁਰੂ ਗ੍ਰੰਥ ਸਾਹਿਬ ਤੇ ਬਣ ਜੇ, ਫਿਰ ਆਪਾਂ ਨੂੰ ਪ੍ਰਾਪਤੀ ਹੋ ਸਕਦੀ। ਜਦੋਂ ਸਾਡਾ ਮਨ ਡੋਲ ਜਾਂਦਾ ਹੈ, ਜਿਵੇਂ ਇਸਤਰੀ ਦਾ ਮਨ ਪਤੀ ਤੋਂ ਜੇ ਡੋਲ ਜਾਵੇ ਤਾਂ ਉਹ ਕਦੇ ਕੁਛ ਨਹੀਂ ਪ੍ਰਾਪਤ ਕਰ ਸਕਦੀ, ਫਿਰ ਉਹਨੂੰ ਭਟਕਣਾ ਹੀ ਪੈਂਦਾ। ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਜੇ ਸਿੱਖ ਦਾ ਮਨ ਗੁਰੂ ਤੋਂ ਡੋਲ ਗਿਆ ਵੀ ਉਹ ਫਲਾਨੇ 'ਚ ਬੜੀ ਸ਼ਕਤੀ ਆ, ਉਹ ਫਲਾਨੇ 'ਚ ਬੜੀ ਸ਼ਕਤੀ ਆ, ਜੇ ਉੱਧਰ ਭੱਜ ਗਿਆ ਕਦੇ ਉੱਧਰ ਭੱਜ ਗਿਆ, ਮਹਾਰਾਜ ਕਹਿੰਦੇ ਫਿਰ ਉਹ ਕਾਮਯਾਬ ਨਹੀਂ ਸਿੱਖ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਇਹ ਇੱਕ ਬੜੀ ਵਧੀਆ ਜਿਹੜੀ ਚੀਜ਼ ਦਿੱਤੀ ਹੈ, ਇਹਦੇ ਨਾਲ ਆਪਾਂ ਨੂੰ ਕਾਫ਼ੀ ਲਾਭ ਹੁੰਦਾ ਹਮੇਸ਼ਾ ਕਿ ਆਪਾਂ ਨੇ ਕਿਸ ਤਰ੍ਹਾਂ ਜ਼ਿੰਦਗੀ ਅੰਦਰ ਜਿਉਣਾ।